ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਗੁਰੂ ਨਾਨਕ ਦਰਸ਼ਨ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਅੰਕ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 29ਵਾਂ ਅੰਕ, ਗੁਰੂ ਨਾਨਕ ਅਤੇ ਉਹਨਾਂ ਦੇ ਕਰਤਾਰਪੁਰ ਦੇ ਖੇਤ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਕਣਕ ਦੀ ਖੇਤੀ ਸ਼ੁਰੂ ਕਰ ਦਿੱਤੀ। ਇਸ ਨੂੰ ਉਹਨਾਂ ਕਰਤਾਰ ਯਾਨੀ ਰਚਨਹਾਰ ਦਾ ਨਗਰ ਆਖਿਆ। ਉਹਨਾਂ ਦੇ ਪੈਰੋਕਾਰ ਉਹਨਾਂ ਕੋਲ ਆਉਂਦੇ ਅਤੇ ਖੇਤਾਂ ਵਿੱਚ ਉਹਨਾਂ ਨਾਲ ਕੰਮ ਕਰਾਉਂਦੇ। ਗੁਰੂ ਜੀ ਕਣਕ ਨੂੰ ਬੀਜਣ ਅਤੇ ਸੁਨਹਿਰੀ ਫਸਲ ਨੂੰ ਕੱਟਣ ਵਿੱਚ ਤੀਬਰ ਪ੍ਰਸੰਨਤਾ ਪ੍ਰਗਟ ਕਰਦੇ। ਉਹ ਲੋਕਾਂ ਦੇ ਸਨ। ਇੱਕ ਵਾਰ ਫਿਰ ਉਹਨਾਂ ਦੇ ਭੰਡਾਰ ਲੋਕਾਂ ਲਈ ਖੁੱਲ੍ਹ ਗਏ। ਸਾਰਿਆਂ ਲਈ ਪ੍ਰਸ਼ਾਦੇ ਪਾਣੀ ਦਾ ਸਾਰਾ ਦਿਨ ਸਦਾ ਵਰਤ ਲੰਗਰ ਚੱਲਦਾ ਅਤੇ ਹਰ ਕੋਈ ਗੁਰੂ ਜੀ ਦੇ ਭੰਡਾਰੇ ਵਿੱਚੋਂ ਖੁੱਲ੍ਹੀ ਦਾਤ ਪ੍ਰਾਪਤ ਕਰਦਾ। ਦਰਸ਼ਨ ਲਈ ਆਉਣ ਵਾਲਾ ਹਰ ਕੋਈ ਗੁਰੂ ਜੀ ਦੇ ਵਿਚਾਰਾਂ, ਪ੍ਰੇਮ ਅਤੇ ਸਮਰੱਥਾ ਖਜ਼ਾਨੇ ਵਿੱਚੋਂ ਭਰਪੂਰ ਹੋ ਕੇ ਜਾਂਦਾ। ਰੋਗੀਆਂ ਅਤੇ ਸੋਗੀਆਂ ਨੂੰ ਉਹ ਰਾਜ਼ੀ ਕਰ ਦਿੰਦੇ। ਉਸ ਸਮੇਂ ਆਪਸੀ ਗੁਰੂ ਬਾਬਾ ਸਥਾਪਿਤ ਹੋ ਚੁੱਕੇ ਸਨ। ਰੱਬ ਦੇ ਭਗਤਾਂ ਦੀਆਂ ਦੂਰੋਂ ਦੂਰੋਂ ਕਾਬਲ, ਮਦੇਸ਼ੀਆ, ਆਸਾਮ ਅਤੇ ਦੱਖਣੀ ਭਾਰਤ, ਜਿੱਥੇ ਉਹਨਾਂ ਨੇ ਆਪਣੀ ਜਵਾਨੀ ਵੇਲੇ ਭਰਮਣ ਕੀਤਾ ਸੀ, ਆਦਿ ਤੋਂ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਮਿਲ ਕੇ ਪ੍ਰਸੰਨ ਹੁੰਦੇ ਸਨ। ਉਸ ਸਮੇਂ ਦੇ ਅਨਿਸ਼ਚਿਤ ਅਤੇ ਵਿਖੜੇ ਮਾਰਗਾਂ ਵਾਲੇ ਸੰਸਾਰ ਵਿੱਚ ਆਪਣੇ ਲੋਕਾਂ ਦੇ ਬਿਰਧ ਬਾਪੂ ਨੇ ਹਰੀ ਦਾ ਸ਼ਬਦ ਗਾਉਂਦਿਆਂ ਅਤੇ ਪ੍ਰੇਮ ਦੀ ਹਰ ਨਿਸ਼ਾਨੀ ਇਕੱਤਰ ਕਰਦਿਆਂ ਸਦਾ ਪਦ ਯਾਤਰਾ ਕੀਤੀ। ਅਫਗਾਨ ਅਤੇ ਬਲੋਚ, ਤੁਰਕ ਅਤੇ ਤਤਾਰੀ, ਸੂਫੀ ਅਤੇ ਬ੍ਰਾਹਮਣ, ਗੋਰੇ ਅਤੇ ਕਾਲੀ ਜਾਤੀਆਂ ਦੇ ਸਭ ਲੋਕ ਉਹਨਾਂ ਦੇ ਮਹਾਨ ਹਿਰਦੇ ਵਿੱਚ ਇਕਮਿਕ ਹੋ ਗਏ। ਹਰ ਦਿਸ਼ਾ ਤੋਂ ਗੁਰੂ ਦੇ ਭਗਤ, ਇਸਤਰੀ ਅਤੇ ਪੁਰਸ਼ ਆਉਂਦੇ ਅਤੇ ਗੁਰੂ ਦੇ ਸ਼ਬਦ ਨੂੰ ਖੁੱਲ੍ਹੇ ਰੂਪ ਮਿਲ ਕੇ ਗਾਉਂਦੇ। ਜਿਸ ਦੇਸ਼ ਗੁਰੂ ਸਾਹਿਬ ਵਸਦੇ ਸਨ ਦਾ ਸਤਿਕਾਰ ਇਤਨਾ ਵੱਧ ਗਿਆ ਸੀ ਕਿ ਪੀਰ ਬਹਾਉਦੀਨ ਵਰਗੇ ਮਹਾਨ ਸੂਫੀ ਆਗੂ, ਜਿਸ ਦੇ ਮੁਰੀਦ ਹਜ਼ਾਰਾਂ ਦੀ ਗਿਣਤੀ ਵਿੱਚ ਸਨ, ਇੱਕ ਦਿਨ ਅੰਮ੍ਰਿਤ ਵੇਲੇ ਕਾਬੇ ਵੱਲ ਪਿੱਠ ਕਰਕੇ, ਜੋ ਕੋਈ ਮੁਸਲਮਾਨ ਨਹੀਂ ਕਰ ਸਕਦਾ, ਅਤੇ ਕਰਤਾਰਪੁਰ ਵੱਲ ਮੂੰਹ ਕਰਕੇ ਨਮਾਜ਼ ਪੜ੍ਹਨ ਅਤੇ ਸਿੱਧਾ ਕਰਨ ਲੱਗ ਪਏ। ਉਸ ਦੇ ਮੁਰੀਦਾਂ ਨੇ ਚੌਂਕ ਕੇ ਪੁੱਛਿਆ, ਪੀਰ ਜੀ ਅੱਜ ਇਹ ਕੀ ਕਰ ਰਹੇ ਹੋ? ਉੱਤਰ ਦਿੱਤਾ, ਮੇਰੇ ਮਿੱਤਰੋ, ਅੱਜ ਸਵੇਰੇ ਰੱਬ ਦਾ ਨੂਰ ਇਸੇ ਬਣਿਓ ਹੀ ਵੇਖਿਆ ਹੈ। 30ਵਾਂ ਅੰਕ, ਗੁਰੂ ਨਾਨਕ ਅਤੇ ਭਾਈ ਲਹਿਣਾ ਜੀ। ਸਾਡੀ ਭਾਸ਼ਾ ਵਿੱਚ ਸ਼ਬਦ ਲੈਣਾ ਤੋਂ ਭਾਵ ਲੈਣੇਦਾਰ ਹੈ ਅਤੇ ਇਹ ਪੰਜਾਬ ਦੇ ਇੱਕ ਮਹਾਨ ਸਤਿਗੁਰੂ ਦਾ ਸ਼ੁਭ ਨਾਮ ਵੀ ਸੀ। ਸ੍ਰੀ ਲਹਿਣਾ ਜੀ ਜੋਤੀ ਦੇ ਪੁਜਾਰੀ ਸਨ। ਉਹਨਾਂ ਦੀ ਆਪਣੀ ਆਤਮਾ ਵਿੱਚ ਜੋਤ ਦਾ ਪ੍ਰਕਾਸ਼ ਸੀ, ਇਸ ਲਈ ਉਹ ਕੇਵਲ ਜੋਤ ਦੇ ਹੀ ਪ੍ਰੇਮੀ ਸਨ। ਉਹ ਜੋਤ ਦੀ ਪੂਜਾ ਲਈ ਕਾਂਗੜੇ ਦੀਆਂ ਪਹਾੜੀਆਂ ਉੱਤੇ ਜਵਾਲਾਮੁਖੀ ਦੇ ਦਰਸ਼ਨਾਂ ਨੂੰ ਜਾਂਦੇ ਸਨ, ਜਿਸ ਨੂੰ ਪਿੰਡਾਂ ਦੇ ਪੁਰਾਤਨ ਬੁੱਧ ਲੋਕ ਦੁਰਗਾ ਦੇਵੀ ਕਰਕੇ ਮੰਨਦੇ ਸਨ, ਜੋ ਸ਼ੇਰ ਉੱਤੇ ਸਵਾਰੀ ਕਰਦੀ ਅਤੇ ਜੋ ਹਿੰਦੂ ਦੇਵੀ ਦੇਵਤਿਆਂ ਵਿੱਚੋਂ ਵੱਡੀ ਸ਼ਕਤੀਸ਼ਾਲੀ ਕਰਕੇ ਪ੍ਰਸਿੱਧ ਹੈ। ਇੰਜ ਲਹਿਣਾ ਜੀ ਜਵਾਲਾਮੁਖੀ ਉੱਤੇ ਬਲ ਰਹੀ ਜੋਤੀ ਵਿੱਚ ਦਿਨੋ ਦਿਨ ਲਟ ਲਟ ਬਲਣ ਲੱਗੇ। ਉਹ ਸੁੰਦਰ ਅਤੇ ਰੱਬ ਸਮਾਨ ਸਨ। ਉਸ ਵੇਲੇ ਉਹ ਦੁਰਗਾ ਭਗਤਾਂ ਦੇ ਸਿਰਕੱਢ ਆਗੂਆਂ ਵਿੱਚੋਂ ਸਨ। ਉਹ ਆਪਣੇ ਨਿੱਜੀ ਦੇਵਧਾਮ ਵਿੱਚ ਘਿਓ ਦਾ ਛੋਟਾ ਦੀਪ ਜਗਾ ਲੈਂਦੇ ਅਤੇ ਘੰਟਿਆਂ ਬੱਧੀ ਉਸਦੇ ਪ੍ਰਕਾਸ਼ ਵਿੱਚ ਧਿਆਨ ਮਗਨ ਜੁੜੇ ਰਹਿੰਦੇ ਅਤੇ ਫਿਰ ਉੱਠ ਕੇ ਉਸ ਥੀ ਕੁਰਬਾਨ ਜਾਂਦੇ, ਪਰਿਕਰਮਾ ਕਰਦੇ ਅਤੇ ਅਚਾਨਕ ਖੁਸ਼ੀ ਵਿੱਚ ਉਸ ਜੋਤੀ ਦੇ ਦੁਆਲੇ ਨੱਚਣਾ ਸ਼ੁਰੂ ਕਰ ਦਿੰਦੇ। ਇੱਕ ਦਿਨ ਉਹਨਾਂ ਨੇ ਗੁਰੂ ਨਾਨਕ ਜੀ ਦਾ ਨਾਮ ਸੁਣਿਆ ਅਤੇ ਉਹਨਾਂ ਦੇ ਮਨ ਨੂੰ ਲਗਨ ਲੱਗ ਗਈ। ਉਹ ਕਾਂਗੜੇ ਨੂੰ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਸਨ। ਰਸਤੇ ਵਿੱਚ ਕਰਤਾਰ ਦੀ ਪੁਰੀ ਵਿਖੇ ਉਹ ਗੁਰੂ ਜੀ ਦੇ ਦਰਸ਼ਨਾਂ ਲਈ ਰੁਕੇ। ਗੁਰੂ ਜੀ ਨੇ ਉਹਨਾਂ ਕੋਲ ਉਹਨਾਂ ਦਾ ਨਾਮ ਪੁੱਛਿਆ ਅਤੇ ਜਦੋਂ ਉਹਨਾਂ ਲਹਿਣਾ ਦੱਸਿਆ ਤਾਂ ਬਾਬਾ ਨਾਨਕ ਜੀ ਨੇ ਬਚਨ ਕੀਤਾ, ਜੀ ਆਇਆਂ ਨੂੰ ਲਹਿਣਾ ਜੀ, ਅਸੀਂ ਤੁਹਾਡਾ ਦੇਣਾ ਹੈ। ਉਸ ਤੋਂ ਬਾਅਦ ਲਹਿਣਾ ਜੀ ਗੁਰੂ ਨਾਨਕ ਜੀ ਤੋਂ ਨਹੀਂ ਵਿਛੜੇ। ਉਹਨਾਂ ਦੇ ਸੰਗੀ ਹੋਰ ਦੇਵੀ ਭਗਤ ਨਿਤ ਵਾਂਗ ਛੇਣੇ ਅਤੇ ਖੜਤਾਲਾਂ ਵਜਾਉਂਦੇ, ਭੇਟਾਂ ਗਾਉਂਦੇ ਚਲੇ ਗਏ। ਉਹਨਾਂ ਦੇ ਆਪਣੇ ਘਰ ਵਾਲੀ ਚਾਂਦੀ ਦੀ ਤਸ਼ਤਰੀ ਉੱਤੇ ਰੱਖੇ ਦੀਪਾਂ ਦੀ ਜੋਤ ਉਹਨਾਂ ਦੀ ਉਡੀਕ ਕਰਦੀ ਰਹੀ ਅਤੇ ਰਾਤ ਨੂੰ ਬੁੱਝ ਗਈ। ਗੁਰੂ ਨਾਨਕ ਅਤੇ ਭਾਈ ਲਹਿਣਾ ਜੀ ਦੇ ਦਿਲਾਂ ਵਿੱਚ ਪਰਸਪਰ ਰੂਪ ਵਿੱਚ ਇੱਕ ਦੂਜੇ ਲਈ ਇੰਨਾ ਪ੍ਰੇਮ ਸੀ ਜੋ ਵਰਣਨ ਤੋਂ ਬਾਹਰ ਹੈ। ਮਹਾਤਮਾ ਬੁੱਧ ਜੀ ਜਿਨ੍ਹਾਂ ਉਚਾਈਆਂ ਉੱਪਰ ਵੱਡੇ ਯਤਨਾਂ ਪਿੱਛੋਂ ਪੁੱਜੇ ਸਨ, ਲਹਿਣਾ ਜੀ ਨੇ ਉਹਨਾਂ ਨੂੰ ਪ੍ਰੇਮ ਦੁਆਰਾ ਪ੍ਰਾਪਤ ਕਰ ਲਿਆ। ਗੁਰੂ ਦੇ ਪ੍ਰੇਮ ਵਿੱਚ ਲਹਿਣਾ ਜੀ ਨੂੰ ਨਿਰਵਾਣ ਹਾਸਲ ਹੋਇਆ। ਜੇ ਕੋਈ ਹੋਰ ਵਸਤ ਵੇਖੀ ਜਾਂ ਕਲਪੀ ਜਾ ਸਕਦੀ ਸੀ ਤਾਂ ਉਹ ਲਹਿਣਾ ਜੀ ਲਈ ਗੁਰੂ ਜੀ ਦੇ ਪ੍ਰੇਮ ਦੇ ਟਾਕਰੇ ਵਿੱਚ ਬੜੀ ਤੁੱਛ ਸੀ। ਗੁਰੂ ਨਾਨਕ ਜੀ ਨੇ ਪ੍ਰੇਮ ਦੇ ਇਸ ਰੱਬੀ ਬੁੱਤ ਵਿੱਚ ਆਪਣਾ ਨਿੱਜ ਸਰੂਪ ਉਕਰ ਦਿੱਤਾ। ਇਸ ਵਿੱਚ ਉਹਨਾਂ ਨੇ ਆਪਣੀ ਹੀ ਮੂਰਤੀ ਅਤੇ ਆਪਣੇ ਆਪੇ ਦੇ ਰੂਪ ਨੂੰ ਤੱਕਿਆ ਅਤੇ ਇਸ ਅੱਗੇ ਨਮਸਕਾਰ ਕੀਤੀ। 31ਵਾਂ ਅੰਕ ਕੇਸਰ ਦਾ ਤਿਲਕ। ਲਹਿਣਾ ਜੀ ਬਹੁਤ ਵੱਡੇ ਧਨਵਾਨ ਦੇ ਪੁੱਤਰ ਸਨ ਅਤੇ ਸਦਾ ਬੁਖਾਰੇ ਦਾ ਰੇਸ਼ਮ ਪਹਿਨਦੇ ਸਨ। ਇੱਕ ਵਾਰ ਉਹ ਆਪਣੇ ਪਿੰਡ ਵਿੱਚੋਂ ਗੁਰੂ ਦਰਸ਼ਨਾਂ ਲਈ ਆਏ ਅਤੇ ਗੁਰੂ ਜੀ ਕੋਲ ਜੋ ਖੇਤ ਵਿੱਚ ਕੰਮ ਕਰ ਰਹੇ ਸਨ ਚਲੇ ਗਏ। ਗੁਰੂ ਜੀ ਨੇ ਭਾਈ ਲਹਿਣਾ ਜੀ ਦੇ ਸਿਰ ਉੱਤੇ ਗਿੱਲੇ ਘਾਹ ਦੀ ਭਾਰੀ ਪੰਨ ਚੁਕਾ ਦਿੱਤੀ। ਉਹ ਗੁਰੂ ਜੀ ਦੇ ਪਿੱਛੇ ਤੁਰੇ ਆਏ ਅਤੇ ਉਹਨਾਂ ਦੇ ਰੇਸ਼ਮੀ ਕੱਪੜੇ ਚਿੱਕੜ ਅਤੇ ਸਿਮ ਦੇ ਪਾਣੀ ਨਾਲ ਲਿਬੜ ਗਏ। ਜਦੋਂ ਘਰ ਪੁੱਜੇ ਤਾਂ ਮਾਤਾ ਜੀ ਨੇ ਗੁਰੂ ਜੀ ਨੂੰ ਸੰਬੋਧਨ ਕਰਕੇ ਕਿਹਾ, ਸਵਾਮੀ ਜੀ ਵੇਖੋ ਇਹਨਾਂ ਦੇ ਰੇਸ਼ਮੀ ਕੱਪੜੇ ਕਿਵੇਂ ਖਰਾਬ ਹੋ ਗਏ ਹਨ। ਗੁਰੂ ਨਾਨਕ ਦੇ ਨੇ ਪਿਛਾਹਾਂ ਪਰਤ ਕੇ ਵੇਖਿਆ ਤਾਂ ਕਿਹਾ, ਭਲੀਏ ਲੋਕੇ, ਤੂੰ ਵੇਖਦੀ ਨਹੀਂ ਕਿ ਇਸਨੇ ਦੁਖੀ ਮਨੁੱਖਤਾ ਦਾ ਭਾਰ ਚੁੱਕਿਆ ਹੋਇਆ ਹੈ। ਇਹ ਚਿੱਕੜ ਨਾਲ ਲਿਬੜੇ ਹੋਏ ਨਹੀਂ, ਸਗੋਂ ਕੇਸਰ ਭਿੰਨੇ ਆਪ ਗੁਰੂ ਹਨ। ਪਰਮਾਤਮਾ ਨੇ ਆਪ ਨੂੰ ਤਿਲਕ ਲਾਇਆ ਹੈ। 32ਵਾਂ ਅਤੇ ਅਖੀਰਲਾ ਅੰਕ, ਗੁਰੂ ਨਾਨਕ ਜੀ ਦਾ ਜੋਤੀ ਜੋਤ ਸਮਾਉਣਾ। ਸਤਿਗੁਰਾਂ ਦੁਆਲੇ ਭਗਤ ਅਤੇ ਸੰਤ ਜੁੜ ਗਏ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦਾ ਦਿਨ ਬੜਾ ਸੁਭਾਗਾ ਅਤੇ ਸਮਾਂ ਬੜਾ ਸੁਹਾਵਣਾ ਸੀ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੁਹੇਲਾ ਸਿਵਰੋ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ, ਹਉ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹਾਓ। ਗੁਰੂ ਨਾਨਕ ਦੇਵ ਜੀ ਨੇ ਸਮੂਹ ਗਿਆਨ ਦੀ ਸ਼ਬਦ ਧੁਨੀ ਵਿੱਚ ਜਗਤ ਨੂੰ ਛੱਡਿਆ। ਲੋਕ ਅਕਾਰਥ ਗੁਰੂ ਜੀ ਨੂੰ ਇਸ ਧਰਤੀ ਉੱਤੇ ਲੱਭਦੇ ਰਹੇ। ਸੰਗਤਾਂ ਦਾ ਬਿਰਧ ਪਿਤਾ ਹੁਣ ਨਹੀਂ ਸੀ ਲੱਭ ਸਕਦਾ, ਨਾ ਉਹ ਕਬਰ ਵਿੱਚ ਰੱਖਣ ਯੋਗ ਸੀ, ਨਾ ਹੀ ਅਗਨੀ ਦੀ ਚਿਤਾ ਉੱਪਰ। ਉਹ ਤਾਂ ਗੁਰੂ ਅੰਗਦ ਜੀ ਦੇ ਹਿਰਦੇ ਵਿੱਚ ਸਮਾ ਗਏ ਸਨ। ਸ੍ਰੀ ਗੁਰੂ ਆਗਮਨ ਬਾਰੇ ਗੁਰੂ ਘਰ ਦੇ ਅਨੰਦ ਭਗਤ ਭਾਈ ਗੁਰਦਾਸ ਜੀ ਨੇ ਇਉਂ ਲਿਖਿਆ ਹੈ, ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿਰਾਸ ਕਰ ਚਰਣਾ ਅੰਮ੍ਰਿਤ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ, ਰਾਣਾ ਰੰਗ ਬਰਾਬਰੀ ਪੈਰੀ ਪਾਉਣਾ ਜਗ ਵਰਤਾਇਆ, ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸੀਸ ਨਿਵਾਇਆ, ਕਲਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਅਤੇ ਜੇ ਕੋਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ, ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਟੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇੱਕ ਹੋਰ ਥਾਂ ਇਸੇ ਤਰ੍ਹਾਂ ਦੇ ਭਾਵ ਪ੍ਰਗਟਾਏ ਗਏ ਹਨ ਜਿਨ੍ਹਾਂ ਦਾ ਖੁੱਲ੍ਹਾ ਅਨੁਵਾਦ ਇੱਥੇ ਦਿੱਤਾ ਜਾਂਦਾ ਹੈ। ਗੁਰੂ ਨਾਨਕ ਦੇ ਸ਼ਬਦ ਦੀ ਧੁਨ ਨੂੰ ਸੁਣ ਕੇ ਮੁਰਦੇ ਜੀ ਉੱਠੇ ਹਨ, ਰੱਬੀ ਪ੍ਰਕਾਸ਼ ਦੀ ਨੂਰੀ ਬਰਖਾ ਰਾਹੀਂ ਉਸਨੇ ਸਾਨੂੰ ਅਰੋਗ ਕਰ ਦਿੱਤਾ, ਸਭ ਪਰਦੇ ਦੂਰ ਹਟਾ ਦਿੱਤੇ ਗਏ ਹਨ, ਯਮ ਮਾਰਗ ਦਾ ਕੋਈ ਭੈ ਨਹੀਂ ਰਿਹਾ। ਅਮਰ ਬਾਣੀ ਦੀ ਧੁਨੀ ਦੀ ਜੈ ਜੈਕਾਰ ਕਰਦੇ ਭਗਤ ਖੁੱਲ੍ਹੇ ਆ ਜਾ ਰਹੇ ਹਨ। ਗੁਰੂ ਨਾਨਕ ਨੇ ਮਨੁੱਖਾਂ ਦੇ ਹਿਰਦਿਆਂ ਵਿੱਚ ਨਾਮ ਦਾ ਬੀਜ ਬੀਜ ਦਿੱਤਾ ਹੈ ਅਤੇ ਸੁਨਹਿਰੀ ਫਸਲ ਪੱਕ ਕੇ ਤਿਆਰ ਹੋ ਗਈ ਹੈ। ਫਸਲ ਉੱਗਦੀ ਅਤੇ ਵੱਡੀ ਜਾਂਦੀ ਰਹੇਗੀ, ਪਰ ਪਰਮਾਤਮਾ ਦਾ ਇਹ ਬੀਜ ਸਦਾ ਪ੍ਰਫੁੱਲਿਤ ਹੈ। ਉਸਨੇ ਉਸਨੂੰ ਆਪਣਾ ਪ੍ਰੇਮ ਬਖਸ਼ਿਆ, ਆਪਣਾ ਚਿਹਰਾ, ਆਪਣਾ ਨਾਮ ਅਤੇ ਆਪਣੀ ਆਤਮਾ ਵੀ ਉਸਨੂੰ ਦੇ ਦਿੱਤੇ। ਉਸਨੇ ਮਨੁੱਖੀ ਹਿਰਦਿਆਂ ਵਿੱਚ ਵਿਆਪਕ ਆਪਣਾ ਤਖ਼ਤ ਵੀ ਉਸਨੂੰ ਬਖਸ਼ ਦਿੱਤਾ, ਆਪਣੇ ਅੰਗਾਂ ਵਿੱਚੋਂ ਉਪਜਿਆ ਕਹਿ ਕੇ ਉਸਨੂੰ ਅੰਗਤ ਕਹਿ ਕੇ ਨਿਵਾਜਿਆ ਅਤੇ ਇਸ ਧਰਤੀ ਉੱਤੇ ਦੂਜਾ ਗੁਰੂ ਨਾਨਕ ਥਾਪਿਆ ਗਿਆ। ਸਦਾ ਗੁਰੂ ਨਾਨਕ ਹੈ ਪ੍ਰਭੂ ਦੀ ਆਤਮਾ, ਜਿਸਨੇ ਸਦਾ ਲਈ ਆਪਣੇ ਆਪ ਨੂੰ ਮਨੁੱਖ ਦੇ ਰੂਪ ਵਿੱਚ ਢਾਲ ਲਿਆ ਹੈ। ਫਸਲ ਉੱਗਦੀ ਅਤੇ ਵੱਡੀ ਜਾਂਦੀ ਰਹੇਗੀ, ਪਰ ਪਰਮਾਤਮਾ ਦਾ ਇਹ ਬੀਜ ਸਦਾ ਪ੍ਰਫੁੱਲਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।